नमस्कार, ये आकाशवाणी है। खबरों के इस बुलेटिन में अमन देव। पहला चोन में खबरां। प्रधानमंत्री नरेंद्र मोदी ने कहा कि दहशतगर्दी विरुद्ध लड़ाई में भारत पूरी मजबूती से विश्वास नाल इसराइल नाल खड़ा है। क्या दहशतगर्दी विश्व शांति लिए खतरा? इजराइल संसद ने प्रधानमंत्री नरेंद्र मोदी को स्पीकर ऑफ द नेसेट मेडल नाल सम्मानित किया है। मुसाफरों की सहूलत लिए होली ट्रान रेलवे दी विशेष रेलगड्डियां 1244 फेरे लाउणगियां। ईरान ते अमरीका दे सफारती अधिकारी जनेवा विच तीजे गेड़ दी परमाणु गलबात करनगे। आईसीसी 2020 क्रिकेट विश्व कप दे सुपर 8 गेड़ विच कोलंबो च न्यूजीलैंड ने श्रीलंका नूं 1-8 तोड़ां नाल हरा दिता है। अज चेन्नई च भारत दा मुकाबला जिम्बाब्वे नाल। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਹਿਸ਼ਤਗਰਦੀ ਵਿਰੁੱਧ ਲੜਾਈ ਵਿਚ ਇਸਰਾਇਲ ਨਾਲ ਮਜ਼ਬੂਤੀ ਤੇ ਪੂਰੇ ਵਿਸ਼ਵਾਸ ਨਾਲ ਖੜਾ ਹੈ। ਸ੍ਰੀ ਮੋਦੀ ਇਸਰਾਇਲ ਦੀ ਸੰਸਦ ਨੈਸੈਟ ਨੂੰ ਸੰਬੋਧਨ ਕਰ ਰਹੇ ਸਨ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਇਸਰਾਇਲੀ ਸੰਸਦ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਏਕਤਾ ਦਾ ਇਕ ਮਜ਼ਬੂਤ ਸੰਦੇਸ਼ ਦਿੱਤਾ ਤੇ ਦਹਿਸ਼ਤਗਰਦੀ ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਕਿਤੇ ਵੀ ਹੋਵੇ ਹਰ ਜਗ੍ਹਾ ਸ਼ਾਂਤੀ ਲਈ ਖਤਰਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਲੰਮੇ ਸਮੇਂ ਤੋਂ ਦਹਿਸ਼ਤਗਰਦੀ ਦਾ ਦਰਦ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦਹਿਸ਼ਤਗਰਦੀ ਨਾਲ ਪੂਰੀ ਤਾਕਤ ਨਾਲ ਲੜਨ ਦੇ ਭਾਰਤ ਦੇ ਦ੍ਰਿੜ ਇਰਾਦੇ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸਰਾਇਲ ਵਾਂਗ ਭਾਰਤ ਵੀ ਦਹਿਸ਼ਤਗਰਦੀ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਤੇ ਚੱਲਦਾ ਹੈ।
ਨੋ ਕੌਜ਼ ਕੈਨ ਜਸਟੀਫਾਈ ਦ ਮਰਡਰ ਆਫ ਸਿਵਿਲੀਅਨਸ, ਨਥਿੰਗ ਕੈਨ ਜਸਟੀਫਾਈ ਟੈਰਰਿਜ਼ਮ। ਇੰਡੀਆ ਹੈਜ਼ ਆਲਸੋ ਐਂਡਯੂਰਡ the pain of terrorism for a long time. Like you, we have consistent and uncompromising policy of zero tolerance for terrorism.
ਪ੍ਰਧਾਨ ਮੰਤਰੀ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਗਏ ਵਹਿਸ਼ੀ ਦਹਿਸ਼ਤਗਰਦ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਉਹ 1.4 ਅਰਬ ਭਾਰਤੀਆਂ ਵੱਲੋਂ ਸ਼ੁਭਕਾਮਨਾਵਾਂ, ਦੋਸਤੀ, ਸਤਿਕਾਰ ਅਤੇ ਭਾਈਵਾਲੀ ਦਾ ਸੰਦੇਸ਼ ਲੈ ਕੇ ਆਏ ਨੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਯਹੂਦੀ ਭਾਈਚਾਰਾ ਭਾਰਤ ਵਿਚ ਬਿਨਾਂ ਕਿਸੇ ਡਰ ਜਾਂ ਵਿਤਕਰੇ ਤੇ ਰਹਿੰਦਾ ਰਿਹਾ ਹੈ। ਸ੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਸਮਰਥਿਤ ਗਜ਼ਾ ਸ਼ਾਂਤੀ ਪਹਿਲਕਦਮੀ ਨੂੰ ਖੇਤਰ ਵਿਚ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦਾ ਰਾਹ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਇਸ ਪਹਿਲਕਦਮੀ ਪ੍ਰਤੀ ਮਜ਼ਬੂਤ ਸਮਰਥਨ ਪ੍ਰਗਟ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ ਕੁਝ ਸਾਲਾਂ ਤੋਂ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਰਿਹਾ ਅਤੇ ਜਲਦੀ ਹੀ ਵਿਸ਼ਵ ਪੱਧਰ ਤੇ ਚੋਟੀ ਦੀਆਂ 3 ਅਰਥ ਵਿਵਸਥਾਵਾਂ ਵਿਚ ਸ਼ਾਮਲ ਹੋ ਜਾਏਗਾ। ਉਨ੍ਹਾਂ ਕਿਹਾ ਕਿ ਇਸਰਾਇਲ ਨਵੀਨਤਾ ਤੇ ਤਕਨੀਕੀ ਲੀਡਰਸ਼ਿਪ ਦਾ ਇਕ ਸ਼ਕਤੀਸ਼ਾਲੀ ਕੇਂਦਰ ਹੈ ਜੋ ਇਕ ਅਗਾਂਹ ਵਧੂ ਸਾਂਝੇਦਾਰੀ ਲਈ ਕੁਦਰਤੀ ਆਧਾਰ ਪ੍ਰਦਾਨ ਕਰਦਾ ਹੈ।
ਇੰਡੀਆ ਹੈਜ਼ ਬੀਨ ਦ ਫਾਸਟੈਸਟ ਗਰੋਇੰਗ ਮੇਜਰ ਇਕਾਨਮੀ ਇਨ ਦ ਵਰਲਡ। ਸੂਨ ਵੀ ਵਿਲ ਬੀ ਅਮੰਗ ਦ ਟਾਪ 3 ਇਕਾਨਮੀਜ਼ ਗਲੋਬਲੀ। ਐਟ ਦ ਸੇਮ ਟਾਈਮ ਇਸਰਾਇਲ ਇਜ਼ ਏ ਪਾਵਰ ਹਾਊਸ ਆਫ ਇਨੋਵੇਸ਼ਨ and technological leadership. This creates a natural foundation for our forward-looking partnership. We are committed to expanding trade, strengthening investment flows and promoting joint infrastructure development.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਅਤੇ ਇਸਰਾਇਲ ਵਿਚਕਾਰ ਰਣਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਪੀਕਰ ਆਫ਼ ਦਾ ਨੈਸੈਟ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਨੇ। ਇਸਰਾਇਲੀ ਸੰਸਦ ਦੇ ਸਪੀਕਰ ਅਮੀਰ ਓਹਾਨਾ ਨੇ ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਭੇਂਟ ਕੀਤਾ। ਪ੍ਰਧਾਨ ਮੰਤਰੀ ਨੇ ਬਹੁਤ ਨਿਮਰਤਾ ਨਾਲ ਸਨਮਾਨ ਸਵੀਕਾਰ ਕਰਦਿਆਂ ਧੰਨਵਾਦ ਕੀਤਾ।
ਥੈਂਕਸ ਟੂ ਯੂ, ਆਈ ਐਮ ਦ ਫਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ to address this august gathering, returning to a land to which I have always felt drawn. After all, I was born on the same day that India formally recognized Israel.
ਪ੍ਰਧਾਨ ਮੰਤਰੀ ਮੋਦੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਾਂਝੇ ਤੌਰ ਤੇ ਇਕ ਵਿਸ਼ੇਸ਼ ਤਕਨਾਲੋਜੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਯਰੂਸ਼ਲਮ ਵਿਚ ਆਯੋਜਿਤ ਇਕ ਵਿਸ਼ੇਸ਼ ਨਵੀਨਤਾ ਪ੍ਰਦਰਸ਼ਨੀ ਦਾ ਦੌਰਾ ਕੀਤਾ ਜਿਸ ਵਿਚ ਕੁਆਂਟਮ ਆਰਟੀਫਿਸ਼ੀਅਲ ਇੰਟੈਲੀਜੈਂਸ, ਸਿਹਤ ਤਕਨਾਲੋਜੀ, ਸਮਾਰਟ ਮੋਬਿਲਿਟੀ, ਸਾਈਬਰ ਸੁਰੱਖਿਆ, ਪਾਣੀ, ਖੇਤੀਬਾੜੀ, ਜਲਵਾਯੂ ਤਕਨਾਲੋਜੀ, ਊਰਜਾ ਅਤੇ ਪੁਲਾੜ ਸਮੇਤ ਵੱਖ ਵੱਖ ਰਣਨੀਤਿਕ ਖੇਤਰਾਂ ਵਿਚ ਇਸਰਾਇਲ ਦੀਆਂ ਅਤਿ ਆਧੁਨਿਕ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੱਲ ਤੱਕ ਅਵੀਵ ਵਿਚ ਇਸਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਇਸਰਾਇਲ ਦੁਆਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਪਾਣੀ ਪ੍ਰਬੰਧਨ, ਖੇਤੀਬਾੜੀ, ਤਕਨਾਲੋਜੀ ਅਤੇ ਹੋਰ ਖੇਤਰਾਂ ਵਿਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਨੇਤਨਯਾਹੂ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਵਧੀਆ ਰਹੀ। ਗੱਲਬਾਤ ਵਿਚ ਜਲ ਸਰੋਤ ਪ੍ਰਬੰਧਨ, ਖੇਤੀਬਾੜੀ, ਮਨੁੱਖੀ ਪੂੰਜੀ ਵਿਕਾਸ ਅਤੇ ਹੋਰ ਖੇਤਰ ਸ਼ਾਮਲ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਰੇਲਵੇ ਨੇ ਹੋਲੀ ਦੌਰਾਨ ਮੁਸਾਫਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਮੁਸਾਫਰਾਂ ਦੀ ਆਵਾਜਾਈ ਵਿਚ ਸੰਭਾਵਿਤ ਵਾਧੇ ਦੇ ਮੱਦੇਨਜ਼ਰ 18 ਮਾਰਚ ਤੱਕ ਵੱਖ ਵੱਖ ਰੇਲਵੇ ਜ਼ੋਨਾਂ ਵਿਚ ਵਿਸ਼ੇਸ਼ ਗੱਡੀਆਂ ਦੇ 1,244 ਫੇਰੇ ਹੋਣਗੇ। ਰੇਲ ਮੰਤਰਾਲੇ ਨੇ ਕਿਹਾ ਕਿ ਜੇਕਰ ਮੰਗ ਵਧੀ ਤਾਂ ਇਨ੍ਹਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ। ਇਹ ਵਿਸ਼ੇਸ਼ ਸੇਵਾਵਾਂ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ, ਰਾਜਾਂ ਦੀਆਂ ਰਾਜਧਾਨੀਆਂ ਅਤੇ ਮਹੱਤਵਪੂਰਨ ਕੇਂਦਰਾਂ ਨੂੰ ਜੋੜਨਗੀਆਂ। ਉੱਤਰੀ ਰੇਲਵੇ 48 ਹੋਲੀ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 204 ਫੇਰਿਆਂ ਦਾ ਪ੍ਰਬੰਧ ਕਰ ਰਿਹਾ। ਕੇਂਦਰੀ ਰੇਲਵੇ ਦੀਆਂ 20 ਹੋਲੀ ਵਿਸ਼ੇਸ਼ ਰੇਲ ਗੱਡੀਆਂ 129 ਫੇਰੇ ਲਾਉਣਗੀਆਂ। ਰਾਸ਼ਟਰੀ ਜਾਂਚ ਏਜੰਸੀ NIA ਨੇ ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿਚ ਬੰਬ ਧਮਾਕੇ ਦੀ ਸਾਜਿਸ਼ ਵਿਚ ਕਥਿਤ ਤੌਰ ਤੇ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੰਮੂ ਕਸ਼ਮੀਰ ਦੇ ਗਾਂਦਰਬਲ ਦੇ ਰਹਿਣ ਵਾਲੇ ਜ਼ਮੀਰ ਅਹਿਮਦ ਅਹਨਗਰ ਅਤੇ ਸ੍ਰੀਨਗਰ ਦੇ ਤੁਫੈਲ ਅਹਿਮਦ ਭੱਟ ਵਜੋਂ ਹੋਈ ਹੈ। NIA ਅਨੁਸਾਰ ਦੋਵੇਂ ਸਾਜਿਸ਼ ਵਿਚ ਸਰਗਰਮ ਰੂਪ ਵਿਚ ਸ਼ਾਮਲ ਸਨ ਅਤੇ ਧਮਾਕੇ ਦੇ ਮੁੱਖ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਾਉਂਦੇ ਸਨ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਟਕਰਾਅ ਦੀ ਥਾਂ ਗੱਲਬਾਤ, ਵੰਡ ਦੀ ਥਾਂ ਸਹਿਮਤੀ ਅਤੇ ਸੌੜੇ ਹਿੱਤਾਂ ਦੀ ਥਾਂ ਮਨੁੱਖ ਕੇਂਦਰਿਤ ਵਿਕਾਸ ਨੂੰ ਤਰਜੀਹ ਦਿੱਤੀ ਹੈ। ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਟਕਰਾਅ, ਧਰੁਵੀਕਰਨ ਅਤੇ ਅਨਿਸ਼ਚਿਤਤਾ ਨਾਲ ਭਰੀ ਦੁਨੀਆ ਵਿਚ ਭਾਰਤ ਨੇ ਸਾਂਝਾ ਆਧਾਰ ਲੱਭਣ ਅਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਦਾ ਦ੍ਰਿਸ਼ਟੀਕੋਣ ਇਸ ਸਮੇਂ ਤੇ ਆਧਾਰਿਤ ਹੈ ਕਿ ਕਿਸੇ ਵੀ ਇਲਾਕੇ ਵਿਚ ਅਸੁਰੱਖਿਆ ਜਾਂ ਕਿਸੇ ਵੀ ਸਮੂਹ ਨੂੰ ਹਾਸ਼ੀਏ ਤੇ ਤੱਕਣਾ ਅੰਤ ਵਿਚ ਸਾਰਿਆਂ ਦੇ ਅਧਿਕਾਰਾਂ ਤੇ ਭਲਾਈ ਨੂੰ ਕਮਜ਼ੋਰ ਕਰਦਾ ਹੈ। ਡਾ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੇ ਵਿਰੋਧ ਵਿਚ ਦ੍ਰਿੜਤਾ ਨਾਲ ਖੜਾ ਹੈ।
We remain firm and uncompromising in our opposition to terrorism in all forms and manifestations as well. Terrorism is among the most egregious violations of human rights, and there can be no justification, especially when innocent lives are targeted. Confronting terrorism requires collective resolve, and we look at this council and to the United Nations at large to advocate zero tolerance for terrorist acts.
ਇਰਾਨ ਅਤੇ ਅਮਰੀਕਾ ਦੇ ਸਫਾਰਤੀ ਅਧਿਕਾਰੀ ਅੱਜ ਜਨੇਵਾ ਵਿਚ ਤੀਜੇ ਇਰਾਨ ਅਤੇ ਅਮਰੀਕਾ ਦੇ ਸਫਾਰਤੀ ਅਧਿਕਾਰੀ ਅੱਜ ਜਨੇਵਾ ਵਿਚ ਤੀਜੇ ਗੇੜ ਦੀ ਪ੍ਰਮਾਣੂ ਗੱਲਬਾਤ ਕਰਨਗੇ। ਹਾਲਾਂਕਿ ਅਮਰੀਕਾ ਨੇ ਇਰਾਨ ਦੇ ਤੇਲ ਵਪਾਰ ਅਤੇ ਹਥਿਆਰਾਂ ਦੇ ਨੈਟਵਰਕ ਤੇ ਨਵੀਆਂ ਪਾਬੰਦੀਆਂ ਲਾਈਆਂ ਨੇ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੀਸ਼ਕਿਆਨ ਨੇ ਕਿਹਾ ਕਿ ਉਹ ਗੱਲਬਾਤ ਤੋਂ ਪਹਿਲਾਂ ਆਸਵੰਦ ਨੇ। ਉਨ੍ਹਾਂ ਨੇ ਇਨ੍ਹਾਂ ਨੂੰ ਦੋਹਾਂ ਦੇਸ਼ਾਂ ਵਿਚਕਾਰ ਦਹਾਕਿਆਂ ਤੋਂ ਚੱਲ ਰਹੇ ਅੜਿੱਕੇ ਵਿਚ ਇਕ ਸੰਭਾਵਿਤ ਫੈਸਲਾਕੁੰਨ ਮੋੜ ਦੱਸਿਆ। ਇਸ ਦੌਰਾਨ ਅਮਰੀਕੀ ਖਜ਼ਾਨਾ ਵਿਭਾਗ ਨੇ ਇਰਾਨੀ ਤੇਲ ਦੀ ਵਿਕਰੀ ਵਿਚ ਮਦਦ ਕਰਨ ਦੇ ਦੋਸ਼ ਵਿਚ 30 ਤੋਂ ਵੱਧ ਵਿਅਕਤੀਆਂ, ਕੰਪਨੀਆਂ ਅਤੇ ਜਹਾਜ਼ਾਂ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਹੈ। ICC 2020 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ 8 ਗੇੜ ਵਿਚ ਕੱਲ੍ਹ ਕੋਲੰਬੋ ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 61 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ 169 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਸ੍ਰੀਲੰਕਾ ਦੀ ਟੀਮ 107 ਦੌੜਾਂ ਹੀ ਬਣਾ ਸਕੀ। ਅੱਜ ਦੋ ਮੈਚ ਖੇਡੇ ਜਾਣਗੇ। ਪਹਿਲੇ ਮੈਚ ਵਿਚ ਅਹਿਮਦਾਬਾਦ ਵਿਚ ਦੁਪਹਿਰ ਬਾਅਦ 3 ਵਜੇ ਵੈਸਟ ਇੰਡੀਜ਼ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ, ਜਦੋਂ ਕਿ ਦੂਜੇ ਮੈਚ ਵਿਚ ਚੇਨਈ ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਜ਼ਿੰਬਾਬਵੇ ਨਾਲ ਹੋਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਵਿਰੁੱਧ ਲੜਾਈ ਵਿਚ ਭਾਰਤ ਪੂਰੀ ਮਜ਼ਬੂਤੀ ਤੇ ਵਿਸ਼ਵਾਸ ਨਾਲ ਇਜ਼ਰਾਈਲ ਨਾਲ ਖੜਾ। ਉਨ੍ਹਾਂ ਕਿਹਾ, ਦਹਿਸ਼ਤਗਰਦੀ ਵਿਸ਼ਵ ਸ਼ਾਂਤੀ ਲਈ ਖਤਰਾ ਹੈ। ਇਜ਼ਰਾਈਲੀ ਸੰਸਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੀਕਰ ਆਫ਼ ਦਾ ਨੈਸੈਟ ਮੈਡਲ ਨਾਲ ਸਨਮਾਨਿਤ ਕੀਤਾ ਹੈ। ਮੁਸਾਫਰਾਂ ਦੀ ਸਹੂਲਤ ਲਈ ਹੋਲੀ ਦੌਰਾਨ ਰੇਲਵੇ ਦੀਆਂ ਵਿਸ਼ੇਸ਼ ਰੇਲ ਗੱਡੀਆਂ 1,244 ਫੇਰੇ ਹੋਣਗੀਆਂ। ਇਰਾਨ ਅਤੇ ਅਮਰੀਕਾ ਦੇ ਸਫਾਰਤੀ ਅਧਿਕਾਰੀ ਅੱਜ ਜਨੇਵਾ ਵਿਚ ਤੀਜੇ ਗੇੜ ਦੀ ਪ੍ਰਭਾਵ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਹੋਵੇਗਾ। ਨਮਸਕਾਰ।